ਸਿਮਰਨ ਦੇ ਮੁਤਾਲਕ ਹੀ ਸਮਝਾਊਂਗਾ ਕਿ ਸਿਮਰਨ ਕਿਤਨਾ ਜ਼ਰੂਰੀ ਹੈ, ਅਸੀਂ ਕਿਸ ਤਰ੍ਹਾਂ ਸਿਮਰਨ ਕਰਦੇ ਹਾਂ, ਅਸੀਂ ਕਿਉਂ ਨਹੀਂ ਕਾਰਗਰ।
Curious ago, I had given a talk about Simran, which I had very clearly explained that what is the need of Simran. And today also I will take some of the hymns regarding Simran. And I will tell you about the reason that why we are not succeeding in doing Simran and why our Simran is not successful.
And I, as many Sant Mat came to the Sant Mat, I had done the sadhan before. ਉਹਦੇ ਵਿੱਚ ਇੱਕ ਮਾਲਾ ਦਾ ਵੀ ਸਾਧਨ ਸੀ ਜਿਹੜੀ ਮੈਂ ਫੇਰਦਾ ਹੁੰਦਾ ਸੀ।
ਬਿਫੋਰ ਕਮਿੰਗ ਟੂ ਸੰਤ ਮਤ ਆਈ ਹੈਡ ਡਨ ਮੈਨੀ ਪ੍ਰੈਕਟਿਸਿਸ ਐਂਡ ਮੂਵਿੰਗ ਆਫ ਦ ਰੋਜ਼ਰੀ ਵਾਸ ਆਲਸੋ ਵਨ ਆਫ ਦੈਟ ਪ੍ਰੈਕਟਿਸ।
ਇੱਕ ਮਹਾਤਮਾ ਮਿਲਿਆ ਸੀਗਾ ਜਿਸ ਨੇ ਮੈਨੂੰ ਮਾਲਾ ਫੇਰਨੀ ਦੱਸੀ ਕਿ ਇਹਦੇ ਨਾਲ ਕਿਤਨੇ ਜਾਪ ਮਾਲਾ ਫੇਰ ਕੇ ਕਰਨੇ ਹੈ। 24,000 ਜਾਪ ਉਹਨੇ ਦੱਸਿਆ, ਲੇਕਿਨ ਮੈਂ ਪਿਆਰ ਦੇ ਵਿੱਚ 48,000 ਯਾਨੀ ਉਸਦੇ ਦੱਸਣ ਤੋਂ ਦੁੱਗਣਾ ਜਾਪ ਕਰਨ ਲੱਗਿਆ।
I met one Mahatma and he gave me one rosary and he told me to repeat certain word and he told me to repeat that word for 24,000 times a day, but because I was having love, that's why I did that. I moved that rosary, I repeated that name, that certain word for the double amount, that is for 48,000 times.
Aaj to 30-32 saal pehla Hindustan de andar paise di bahut kami sigi aur cheezan bahut zyada sastiyan hundiyan sigi.
30 years ago in India, the value of money was very much and the things were very cheap.
Main khud Lahore de vich 25 paisyan da kameez samaya aur naal darji nu swai vi ditti, kitna kapda sasta hunda si.
In Lahore I paid only 25 paise, that is 1/4 rupee to make one shirt, and that price was including the tailoring price also of the tailor.
Aur daane bade saste hunde si. ਘਿਓ ਬੜਾ ਸਸਤਾ ਹੁੰਦਾ ਸੀ।
ਐਂਡ ਮੋਰ ਓਵਰ ਦੀ ਗ੍ਰੇਨਸ ਐਂਡ ਦੀ ਕੁਆਲੀਫਾਈਡ ਕੈਰੀਫਾਈਡ ਬਟਰ ਵਾਸ ਆਲਸੋ ਵੈਰੀ ਚੀਪ ਦੈਟ।
ਔਰ ਉਸ ਵਕਤ ਦੇ ਵਿੱਚ 54 ਦੀ ਮਾਲਾ ਆਉਂਦੀ ਹੁੰਦੀ ਸੀ।
ਐਂਡ ਦੈਨ ਆਲਸੋ ਇਨ ਦੈਟ ਟਾਈਮ ਦ ਰੋਜ਼ਰੀ ਵਾਸ ਕੋਸਟਿੰਗ ਓਨਲੀ 25 ਪੈਸੇ, ਦੈਟ ਇਸ 1/4 rupee।
ਔਰ ਜਦ 48,000 ਜਾਪ ਕਰਨਾ, 8 ਦਿਨਾਂ ਦੇ ਵਿੱਚ ਮੈਂ ਮਾਲਾ ਤੋੜ ਦਿੰਦਾ ਸੀਗਾ, 1 ਮਹੀਨੇ 4 ਮਾਲਾ ਤੋੜ ਦੇਣੀਆਂ। ਦਿਲ ਦੇ ਵਿੱਚ ਇਹ ਖਿਆਲ ਆਇਆ ਕਿ ਕੋਈ ਕੰਮ ਕਰਦਾ ਨੀਗਾ ਔਰ ਮਾਲਾ ਤੋਂ 1 ਰੁਪਿਆ ਮੁਫਤ 1 ਮਹੀਨੇ ਦੇ ਵਿੱਚ ਖਰਾਬ ਕਰ ਦਿੰਦਾ।
ਐਂਡ ਬਿਕੋਜ਼ ਆਈ ਮੂਵਿੰਗ ਦੈਟ ਰੋਜ਼ਰੀ ਫॉर 48,000 ਟਾਈਮਸ ਅ ਡੇ, ਦੈਟਸ ਵਾਈ ਆਈ ਵਾਸ ਟੇਕਿੰਗ 1 ਰੋਜ਼ਰੀ ਇਨ ਅ ਵੀਕ ਐਂਡ ਇਨ ਦੈਟ ਵੇ ਆਈ ਵਾਸ ਸਪੈਂਡਿੰਗ 1 ਰੁਪੀ ਅ ਮੰਥ। ਸੋ ਵਾਂਸ ਆਈ ਥੌਟ ਦੈਟ ਆਈ ਐਮ ਯੂਸਲੈਸਲੀ ਵੇਸਟਿੰਗ ਦਿਸ 1 ਰੁਪੀ ਅ ਮੰਥ।
ਔਰ ਉਸ ਤੋਂ ਬਾਅਦ ਸੇਬੇ ਲੈ ਗੋਰੀ ਦੇ ਉਸ ਦੀ ਮਾਲਾ ਬਣਾਈ ਤਕੜੀ ਰੱਸੀਆਂ ਦੀ ਤਾਂ ਕਿ ਟੁੱਟੇ ਨਾ।
ਸੋ ਟੂ ਅਵੋਇਡ ਦੈਟ ਮਿਸਯੂਜ਼ ਆਫ ਮਨੀ ਆਈ ਗਾਟ once I made the beads of rosary out of jute rope.
Aur oh mala pher dende haathan de utte pote vi pai potean de upar chhale vi pai jande sige.
And because the beads were made of the jute, that's why when I was moving that I also had some blisters on my fingers because that was very hard.
Jis babe ne eh sanu mala pherni dassi si un bade pyar na puchya aur ke man nu koi shanti nahi gi. ਔਰ ਉਹ ਕਹਿਣ ਲੱਗਿਆ ਇਹ ਤੋਂ ਵੱਧ ਮੈਂ ਕੁਛ ਨਹੀਂ ਜਾਣਦਾ ਗਾ, ਮੈਂ ਤਾਂ ਆਪ ਫੇਰ ਮਾਲਾ ਹੀ ਫੇਰਦਾ, ਮੇਰੇ ਵੀ ਮਨ ਨੂੰ ਸ਼ਾਂਤੀ ਨਹੀਂ।
ਆਫਟਰ ਡੂਇੰਗ ਦੈਟ ਮਚ ਵੈਨ ਆਈ ਆਸਕਡ ਦੈਟ ਬਾਬਾ ਹੂ ਟੋਲਡ ਮੀ ਟੂ ਮੂਵ ਦੈਟ ਰੋਜ਼ਰੀ ਦੈਟ ਆਈ ਡੋਂਟ ਹੈਵ ਐਨੀ ਪੀਸ ਆਫ ਮਾਈਂਡ, ਸੋ ਹੀ ਰਿਪਲਾਈਡ ਦੈਟ ਆਈ ਕੈਨ ਨਾਟ ਟੈਲ ਯੂ ਐਨੀਥਿੰਗ ਐਲਸ ਐਂਡ ਟਰੂਲੀ ਸਪੀਕਿੰਗ ਆਈ ਆਲਸੋ ਹੈਵ ਨਾਟ ਗਾਟ ਐਨੀ ਪੀਸ ਆਫ ਮਾਈਂਡ ਬਾਈ ਮੂਵਿੰਗ ਦਿਸ।
ਸੋ ਕਬੀਰ ਸਾਹਿਬ ਕਹਿਣ ਲੱਗੇ ਮਾਲਾ ਫੇਰਨ ਨਾਲ ਸਿਰਫ ਮਨ ਖੁਸ਼ੀ ਹੋ ਸਕਦਾ, ਆਤਮਾ ਨੂੰ ਸ਼ਾਂਤੀ ਨਹੀਂ।
ਸਿਮਿਲਰਲੀ ਇਨ ਦਿਸ ਸਿਮ ਕਬੀਰ ਸਾਹਿਬ ਆਲਸੋ ਸੇਡ ਦੈਟ ਯੂ ਕੈਨ ਗੈਟ ਸਮ type of happiness to your mind by moving the rosary, but you will get nothing for your soul.
Aur agar man di mala pheriye te sade ਸਾਡੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਔਰ ਸਾਡੇ ਅੰਦਰ ਚਾਨਣਾ ਹੋ ਜਾਂਦਾ ਹੈ, ਅਸੀਂ ਉਸ ਜੋਤ ਦੇ ਦਰਸ਼ਨ ਕਰਦੇ ਹਾਂ ਜਿਸ ਜੋਤ ਨੇ ਸਭ ਨੂੰ ਜੀਵਨ ਦਿੱਤਾ ਹੋਇਆ ਹੈ।
ਬਟ ਇਫ ਵੀ ਮੂਵ ਦੀ ਰੋਜ਼ਰੀ ਆਫ ਅਵਰ ਮਾਈਂਡ ਆਫਟਰ ਦੈਟ ਵੀ ਆਲਸੋ ਬਿਕਮ ਦੀ ਐਨਲਾਈਟਨਡ ਬੀਇੰਗ ਐਂਡ ਵਿਦਇਨ ਅਸ ਆਲਸੋ ਦਾ ਲਾਈਟ ਮੈਨੀਫੈਸਟ ਦੈਟ ਲਾਈਟ ਵਿਚ ਹੈਜ਼ ਗਿਵਨ ਲਾਈਫ ਟੂ ਆਲ ਦਿਸ ਕ੍ਰੀਏਸ਼ਨ।
ਮਨ ਕਾ ਮਾਲਾ ਫੇਰਤ ਜੁਗ ਗਿਆ, ਫੇਰਾ ਨਾ ਮਨ ਕਾ ਫੇਰ ਕਰ ਕਾ ਮਨ ਕਾ ਡਾਰ ਦੇ,
ਮਾਲਾ ਗਲ ਦੇ ਵਿਚ ਪਾਉਂਦੇ ਆ ਜਾਂ ਹੱਥ ਨਾਲ ਫੇਰਦੇ ਆ, ਆਪ ਕਹਿੰਦੇ ਆ ਲੇਕਿਨ ਮਨ ਨੂੰ ਅਸੀਂ ਨਹੀਂ ਫੇਰਿਆ ਗਾ, ਇਸ ਵਾਸਤੇ ਉਹ ਕਹਿੰਦੇ ਆ ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਆ ਕਿ ਹੱਥ ਵਾਲਾ ਮਣਕੇ ਨੂੰ ਛੱਡ ਕੇ ਤੂੰ ਮਨ ਨੂੰ ਫੇਰ ਔਰ ਮਨ ਦੇ ਨਾਲ ਸਿਮਰਨ ਕਰ।
ਨਾਉ ਕਬੀਰ ਸਾਹਿਬ ਡਸ ਨਾਟ ਕ੍ਰਿਟੀਸਾਈਜ਼ ਐਨੀਬਾਡੀ ਐਂਡ ਹੀ ਇਜ਼ ਨਾਟ ਅਬਿਊਜ਼ਿੰਗ ਐਨੀਬਾਡੀਜ਼ ਰੋਜ਼ਰੀ, ਬਟ ਹੀ ਸੇਜ਼ ਦੈਟ ਯੂ ਸੀ ਐਵਰ ਸਿੰਸ ਵੀ ਕੇਮ ਇਨ ਦਿਸ ਵਰਲਡ, ਐਵਰ ਸਿੰਸ ਵੀ ਗਾਟ ਬਰਥ ਇਨ ਦਿਸ ਵਰਲਡ, ਵੀ ਹੈਵ ਬੀਨ ਮੂਵਿੰਗ ਦਾ ਰੋਜ਼ਰੀ ਬਾਈ ਅਵਰ ਹੈਂਡਸ ਔਰ ਵੀ ਆਰ ਪੁਟਿੰਗ ਦਾ ਰੋਜ਼ਰੀ ਇਨ ਅਵਰ ਨੈਕ, ਬਟ ਇਫ ਯੂ ਗਿਵ ਅਪ ਦਾ ਰੋਜ਼ਰੀ ਆਫ ਦੀ ਹੈਂਡਸ ਐਂਡ ਦੀ ਆਊਟਵਰਡ rosaries and if we move the rosary of our mind, if we move our mind, only then we can get happiness, and that's why we should do the simran, we should do move the rosary of simran with our mind.
Aur sade rajasthan de vich aam rivaj hai jehde dhani lok hai oh pandit lokan to mul di mala phraunde hai, koi 50 rupaye di phraunda hai, koi 10 rupaye di phraunda hai, jad thande dil na unhan puchhi da hai ki bhrava kade tuhanu shanti vi aayi itthe aake sab shanti vele sab phir kehnde hai ki sanu shanti da koi nahi.
In Rajasthan, most of the wealthy people, because they cannot move the rosary by their own self because they have to do their work, so they pay the pandits and the other people to move rosary for them, and in that way they are spending a lot of money. But when they are asked that, did you get any happiness from that, so they don't have any reply to that because they don't get any happiness by moving the rosaries.
Lok aap ta sinmayan de andar firde hunde hai ya khetan de vich firde hai ya baaniye lok gaaka na mathe marde hai kare pandit bichara mala phirn lagya pya hunda hai.
They tell the pandit to sit in their home and move the rosary for them, but they themselves are either they are doing their business in the shop or they are going to see the movies or they are working in the field, but that poor pandit that is moving the rosary for their happiness in their home, but that is also to no avail.
Ajapan simran kat bikhe dina sirjan ਕਹਿ ਕਬੀਰ ਵਿਚਾਰ।
ਹੁਣ ਕਬੀਰ ਸਾਹਿਬ ਕਹਿੰਦੇ ਆ ਕਿ ਸਾਡੇ ਅੰਦਰ ਉਹ ਧੁਨ ਹੋ ਰਹੀ ਹੈ ਕਿ ਜਿਹੜੀ ਜੰਮਣ ਤੋਂ ਲੈ ਕੇ ਮਰਨ ਤੱਕ ਕਦੇ ਬੰਦ ਨਹੀਂ ਹੁੰਦੀ, ਜਿਸ ਟਾਈਮ ਉਹ ਬੰਦ ਹੁੰਦੀ ਹੈ ਫੌਰਨ ਮੌਤ ਹੋ ਜਾਂਦੀ ਹੈ, ਔਰ ਉਹ ਖੁਦ ਸਿਰਜਣਹਾਰ ਭਗਵਾਨ ਨੇ ਸਾਡੇ ਅੰਦਰ ਚਾਲੂ ਕੀਤੀ ਹੋਈ ਹੈ।
ਨਾ ਕਬੀਰ ਸਾਹਿਬ ਸੇ ਦੈਟ ਵਿਦਇਨ ਅਸ ਦੈਟ ਸਾਊਂਡ ਇਜ਼ ਸਾਊਂਡਿੰਗ ਵਿਚ ਇਜ਼ ਆਲਵੇਜ਼ ਗੋ which is always going on sounding since our birth till our death, and when that sound stops sounding our death comes, and that sound has been placed within us by that creator, by that almighty God.
Kabir mala mane ki aur sansari pekh ਮਾਲਾ ਫੇਰ ਹਰ ਮਿਲੇ ਤੋ ਗਲੇ ਰਹਿ ਚੁਕੇ ਦੇਖ।
ਤੋ ਕਬੀਰ ਸਾਹਿਬ ਕਹਿੰਦੇ ਆ ਅਗਰ ਮਾਲਕ ਨੂੰ ਮਿਲਣਾ ਹੈ ਤਾਂ ਤੁਸੀਂ ਮਨ ਦੀ ਮਾਲਾ ਨੂੰ ਫੇਰੋ, ਔਰ ਬਾਕੀ ਜੋ ਅਸੀਂ ਮਾਲਾ ਦੁਨੀਆਂ ਨੂੰ ਦਿਖਾਉਂਦੇ ਹਾਂ ਇਹ ਇੱਕ ਵੇਖ ਹੈ। ਆਪ ਕਹਿੰਦੇ ਆ ਅਗਰ ਮਾਲਾ ਫੇਰਨ ਦੇ ਨਾਲ ਮਣਕੇ ਗਿਣ ਦੇ ਨਾਲ ਹੀ ਪਰਮਾਤਮਾ ਮਿਲਦਾ ਹੋਵੇ ਤੋ ਰਹਿਟ ਜਿਹੜਾ ਹੁੰਦਾ ਹਲਟ ਹੁੰਦਾ ਹੈ ਉਹਦੇ ਉਹਦੇ ਚ ਫੇਰੇ ਸਾਰਾ ਦਿਨ ਮਾਲ ਚੱਲਦੀ ਰਹਿੰਦੀ ਹੈ, ਉਸ ਨੂੰ ਭਗਵਾਨ ਮਿਲ ਜਾਣਾ ਚਾਹੀਦਾ।
So Kabir Sahib here says that we should move the rosary of our mind. If we want to get eternal happiness, we should only move the rosary of our mind. Because by moving any rosary outwardly, we cannot get any happiness and we cannot get that God. If only by moving any rope or anything, the God would have been achieved, then the rope of that mill is always going on.
और बाबा जलन जट नशहरे दे विच बड़ा मशहूर महात्मा होया है आप कहंदे है कि लोकां दी जप मालियां जलन दा जप माल सारी उम्र जो पेंदिया खुत ना सका वाल ओ कहंदा है कि लोकां दीयां ते छोटियां छोटियां माला सीगियां मेरा वड्डा सारा माल बनाया होया सीगा लेकिन सारी उम्र फेरदे रहे उस दे नाल मन नूं शांति ना आई
इन अ प्लेस नेम नशहरा देयर वाज वन बाबा नेम जलन जट एंड ही वाज आल्सो Before realizing the truth, he was also moving the rosary. So he said, he is saying in the writing that people have the small rosaries, but I have very big rosary. But still, I have not got any happiness by moving that, even though I have moved this rosary for all my life.
Baba Jalan ta itho tak kehnda hai, lok dravan kar ne tu bhekh banaya, nir uddam tukda khamna baba naam taraya. O kehnda lokan draun vaste bhekh banaya hai. और बगैर उद्यम तो टुकड़ा खाना है और बाबा लोकां तो पहुंचना है
फॉर द पीपल हु आर मूविंग द रोजरीज बाबा जलन जट सेज अप टू दिस पॉइंट दैट यू हैव डन दिस यू आर वेयरिंग दिस रॉब एंड यू आर मूविंग द रोजरी ओनली बिकॉज यू वांट दैट पीपल शुड वर्शिप यू एंड ओनली यू वांट टू ईट एंड ओनली यू वांट दैट पीपल शुड गिव यू सम फूड टू ईट विदाउट वर्किंग एनी हार्ड वर्क दैट्स व्हाई यू आर मूविंग द रोजरी
और गुरु गोविंद सिंह ने भेख दे मुताबिक एक बड़ा सोहनी उदाहरण दे के सिखां नु ਦੱਸਿਆ ਸੀਗਾ ਆਪਣੇ ਕੀ ਕੀਤਾ ਕਿਸੇ ਨੂੰ ਖਬਰ ਨਾ ਕੀਤੀ ਔਰ ਇੱਕ ਦੋ ਪ੍ਰੇਮੀਆਂ ਦੇ ਨਾਲ ਸਲਾਹ ਕਰਕੇ ਇੱਕ ਸ਼ੇਰ ਦੀ ਖੱਲ ਕਿਸੇ ਗਧੇ ਦੇ ਉੱਤੇ ਪਵਾ ਦਿੱਤੀ ਔਰ ਉਸ ਨੂੰ ਬਾਹਰ ਛੱਡ ਦਿੱਤਾ ਸੁਬਾਹ ਕਿਲੇ 'ਚ ਜਿਹੜਾ ਵੀ ਕੋਈ ਬਾਹਰ ਜਾਵੇ ਭੱਜਿਆ ਆਵੇ ਕਿ ਉੱਥੇ ਸ਼ੇਰ ਫਿਰਦਾ ਹੈ ਔਰ ਗੁਰੂ ਜੀ ਨੂੰ ਆ ਕੇ ਦੱਸਣ ਉਸਦਾ ਕੋਈ ਉਪਾਅ ਕਰੋ ਮਹਾਰਾਜ ਜੀ ਉਹਨਾਂ ਨੂੰ ਟਾਲ ਦਿਆ ਕਰਨ ਜਦੋਂ ਦੇਖਿਆ 5-7 ਦਿਨ ਬਿਲਕੁਲ ਲੋਕਾਂ ਦੇ ਦਿਲ ਦੇ ਵਿੱਚ ਯਕੀਨ ਹੋ ਗਿਆ ਕਿ ਵਾਕਿਆ ਹੀ ਸ਼ੇਰ ਹੈ ਗੁਰੂ ਸਾਹਿਬ ਨੇ ਕੀ ਕੀਤਾ ਉਸ ਨੂੰ ਕਿਲੇ ਤੋਂ ਕਿਲੇ ਵਾਲਾ ਪਾਸਾ ਛੱਡ ਕੇ ਦੂਸਰੀ ਸਾਈਡ ਦੇ ਵਿੱਚ ਦੀ ਹੋ ਕੇ ਉਹਨਾਂ ਨੇ ਜਦ ਫਾਇਰ ਕੀਤਾ ਉਹ ਜਿਹੜਾ ਸ਼ੇਰ ਦੀ ਖੱਲ ਪਾਈ ਸੀ ਸੀਤਾ ਉਹ ਗਧਾ ਔਰ ਫਿਰ ਕੇ ਉਹ ਕਿਲੇ ਦੇ ਵਿੱਚ ਆ ਗਿਆ ਅੱਗੇ ਉਹਦਾ ਭਾਈਚਾਰਾ ਗਧੇ ਜਾਂਦੇ ਸੀ ਗਧੇ ਨੂੰ ਦੇਖ ਕੇ ਗਧਾ ਹੀ ਗਿਆ ਘੁਮਿਆਰ ਨੇ ਕੀ ਕੀਤਾ ਉਹਦੀ ਛੱਟ ਲਾ ਕੇ ਪਰੇ ਸਿੱਟ ਉਸਦੀ ਖੱਲ ਲਾ ਕੇ ਪਰੇ ਸਿੱਟ ਦਿੱਤੀ ਔਰ ਛੱਟ ਉੱਤੇ ਲੱਦ ਲਈ ਔਰ ਸਾਰੇ ਜਿਤਨੇ ਵੀ ਲੋਕ ਕਹਿੰਦੇ ਸੀਗੇ ਕਿ ਜੀ ਸ਼ੇਰ ਸਾਡੇ ਮਗਰ ਪੈ ਗਿਆ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਸੀਗਾ ਉਹ ਸਾਰੇ ਸ਼ਰਮਿੰਦੇ ਹੋਣ ਲੱਗੇ ਗੁਰੂ ਗੋਬਿੰਦ ਸਿੰਘ ਕਹਿਣ ਲੱਗਾ ਭਾਈ ਤੁਹਾਡੇ ਸਮਝਾਉਣ ਵਾਸਤੇ ਬਾਤ ਕਹੀ ਸੀਗੀ ਕਿ ਅਗਰ ਜੇ ਆਪਾਂ ਸ਼ੇਰ ਦੀ ਖੱਲ ਗਧੇ ਦੇ ਉੱਤੇ ਪਾ ਦਈਏ ਤਾਂ ਉਹ ਕਦੇ ਵੀ ਨਹੀਂ ਸ਼ੇਰ ਬਣ ਸਕਦਾ ਗਾ ਇਸੇ ਤਰ੍ਹਾਂ ਅਗਰ ਆਪਾਂ ਕੋਈ ਬਾਹਰ ਭੇਖ ਬਣਾ ਲਈਏ ਤਾਂ ਸਾਨੂੰ ਭੇਖ ਦੇ ਨਾਲ ਅਗਰ ਪਰਮਾਤਮਾ ਮਿਲਦਾ ਹੋਵੇ ਇਹਦੇ ਉੱਤੇ ਸਸਤਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ
ਫੋਰ ਆਊਟਵਰਡ ਕਲੋਥਿੰਗ ਔਰ ਫੋਰ ਆਊਟਵਰਡ ਸਾਈਨ ਗੁਰੂ ਗੋਬਿੰਦ ਸਿੰਘ ਗੇਵ ਵਨ ਵੈਰੀ ਬਿਊਟੀਫੁਲ ਐਗਜ਼ਾਮਪਲ ਐਂਡ ਹੀ ਡਿਡ ਵੈਰੀ ਗੁੱਡ ਥਿੰਗ ਟੂ ਐਕਸਪਲੇਨ ਟੂ ਹਿਸ ਡਿਸਾਈਪਲਸ ਵਨਸ ਹੀ got the skin of tiger and over the donkey he put that skin and he left that donkey in the field so on the next day the disciples were going out of the fort and they were seeing that donkey who was in the skin of the tiger and they came back because they were afraid of that and they came to the master and told him that there is one tiger outside we should do something for it we should either kill it or we should do something for it but Guru Gobind Singh said that okay we'll see later on in that way Guru Gobind Singh passed 7 days by doing nothing and all the disciples were very afraid. So one day after 7 days, Guru Gobind Singh went to that place and he made a fire there. And because of that voice of fire, that donkey who was wearing the skin of tiger came into the fort and there he saw many other donkeys passing by. So looking at his brothers, he also started making the sound like the donkeys do. And when the potter maker saw that, he realized that this is a fake tiger, this is not a true tiger. So he took off the skin of tiger and after that, that donkey also went with his brother donkeys. So Guru Gobind Singh said to all the disciples that I did this only to make you understand that even if we put the skin of tiger to the donkey, but still donkey is donkey. Even if we put any outer signs to our body, but still we cannot erase our reality, we cannot erase our
ਮੈਂ ਆਪਣੇ ਪਿਤਾ ਜੀ ਨੂੰ 30 ਸਾਲ ਮਾਲਾ ਫੇਰਦੇ ਨੂੰ ਦੇਖਦਾ ਰਿਹਾ ਉਹਨਾਂ ਨੇ ਕੀ ਕਰਨਾ ਨੌਕਰਾਂ ਨੂੰ ਗਾਲਾਂ ਵੀ ਕੱਢੀ ਜਾਣੀਆਂ ਮਣਕੇ ਵੀ ਗਿਣੀ ਜਾਣੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਪਿਤਾ ਜੀ ਜੇ ਸ਼ਾਂਤੀ ਨਹੀਂ ਇਹਦਾ ਫੇਰਨ ਦਾ ਕਿਆ ਫਾਇਦਾ ਔਰ ਤੁਸੀਂ ਇੱਕ ਪਾਸੇ ਗਾਲਾਂ ਕੱਢਦੇ ਇੱਕ ਪਾਸੇ ਮਣਕੇ ਗਿਣੀ ਜਾਂਦੇ ਹੱਥ ਦੇ ਵਿੱਚ ਉਹਨਾਂ ਨੇ ਖੂਹ ਚਲਾਉਣਾ ਔਰ ਉਧਰ ਗਾਲਾਂ ਕੱਢੀ ਜਾਣੀਆਂ ਸੀਗੀਆਂ
I have seen my father also moving the rosary for 30 years and what he was doing that he was moving rosary with one hand and on the other hand he was abusing the servants and he was beating the servant so I was always telling him that father what is the use of moving the rosary if you are not getting any peace you are moving the rosary on one side and on the other side you are abusing and you are fighting with the servant what is the use of moving the rosary
कबीर माला काठ की बहुत जतन का फेर माला सासो सास की जाने गाठ न मेरे
ਕਬੀਰ ਸਾਹਿਬ ਕਹਿੰਦੇ ਆ ਜਿਹੜੀ ਕਾਠ ਦੀ ਮਾਲਾ ਹੈ ਇਹ ਬੜੇ ਜਤਨ ਨਾਲ ਫੇਰਨੀ ਪੈਂਦੀ ਹੈ ਜਦੋਂ ਉੱਪਰ ਫੇਰੂ ਡੰਡ ਮਣਕਾ ਆ ਜਾਂਦਾ ਹੈ ਫਿਰ ਇਸ ਨੂੰ ਉਲਟਾਉਣਾ ਪੈਂਦਾ ਹੈ ਲੇਕਿਨ ਕਬੀਰ ਸਾਹਿਬ ਕਹਿੰਦੇ ਜਿਹੜਾ ਸਵਾਸ ਸਵਾਸ ਦਾ ਸਿਮਰਨ ਹੈ ਉਹਦੇ ਅੰਦਰ ਕੋਈ ਨਾ ਗਾਂਠ ਹੈ ਨਾ ਉਹ ਮੇਰੂ ਹੈ ਕਿ ਜਿੱਥੋਂ ਉਲਟਣੀ ਨਹੀਂ ਪੈਂਦੀਗੀ ਤੁਸੀਂ 24 ਘੰਟੇ ਇਸ ਮਾਲਾ ਨੂੰ ਸਵਾਸੋ ਸਵਾਸ ਹੀ ਜਪ ਸਕਦੇ ਹੋ
ਨਾ ਕਬੀਰ ਸਾਹਿਬ ਸੇ ਦੈਟ ਟੂ ਮੂਵ ਦ ਰੋਜ਼ਰੀ ਮੇਡ ਆਫ ਵੁੱਡ ਯੂ ਹੈਵ ਟੂ ਮੇਕ ਅ ਲੋਟ ਆਫ ਐਫਰਟ ਐਂਡ ਵੈਨ ਇਟਸ ਐਂਡਿੰਗ ਪੁਆਇੰਟ ਕਮਸ ਅਗੇਨ ਯੂ ਹੈਵ ਟੂ ਟਰਨ ਦੈਟ ਰੋਜ਼ਰੀ ਐਂਡ ਅਗੇਨ ਸਟਾਰਟ ਫਰਮ ਦ ਬਿਗਿਨਿੰਗ But the rosary of your mind, the rosary of your breath, the simran which you have to do with each and every breath, in that way, in that moment of rosary or in that moment of simran, you have not to worry about any end point. And you can do that simran, you can do the move the rosary of simran for the 24 hours without stopping.
Malam se lad padi kafirat ho mo मन के माला फेर ले गुरु से मिला हो
जद ओहो जिहा काम है ओहो जिहा क्रोध है माला फेरी का की फायदा माला भी इंसान तरकार मार दी है कि तू मेनू फेरदा तो रोज है ना तेरे जो काम कटिया ना क्रोध कटिया तू मन दी माला फेर तेरा गुरु दे नाल मेला हो जावे तेरा कोई फायदा होवे तेन कोई शांति आवे
What is the use of moving the rosary? But what is the use of moving the rosary if we still have the same lust, the same anger, and the same other evils within us? And if we are always moving the rosary without changing our habit, the rosary also becomes upset with us. And here in this hymn, he says that rosary says to the man who is always moving him that why you are always giving me the pain? Why you are always moving me? If you are not changing your habits, if you move the rosary of your mind, then you can go and meet your Sadhguru.
ਕਿਰਿਆ ਕਰੇ ਅੰਗਰੀ ਗਣੇ ਮਨ ਪਾਵੇ ਚੋਰ ਜਿਹ ਫੇਰੇ ਸਾਈ ਮਿਲੇ ਤੋ ਪਿਆ ਕਾਠ ਕਠੋਰ
ਕਬੀਰ ਸਾਹਿਬ ਕਹਿੰਦੇ ਆ ਕਿ ਕਿਰਿਆ ਉਂਗਲੀਆਂ ਕਰਦੀਆਂ ਹੈ ਉਂਗਲੀਆਂ ਦੇ ਨਾਲ ਮਣਕੇ ਗਿਣਦਾ ਹੈ ਲੇਕਿਨ ਮਨ ਹੈ ਜਿਹੜਾ ਉਹ ਹੋਰ ਪਾਸੇ ਤੁਰਿਆ ਫਿਰਦਾ ਹੈ ਅਗਰ ਉਹ ਕਹਿੰਦੇ ਆ ਕਿ ਜਿਹੜੇ ਫੇਰਨ ਦੇ ਨਾਲ ਪਰਮਾਤਮਾ ਮਿਲਦਾ ਹੁੰਦਾ ਕਾਠ ਐਡਾ ਸਖਤ ਕਿਉਂ ਹੁੰਦਾ ਕਾਠ ਨੂੰ ਪਰਮਾਤਮਾ ਮਿਲ ਜਾਣਾ ਸੀ ਜਿਸ ਦੀ ਇਹ ਬਣੀ ਹੈ
ਨਾ ਕਬੀਰ ਸਾਹਿਬ ਸੇ ਦ ਪੀਪਲ ਹੂ ਆਰ ਮੂਵਿੰਗ ਦ ਰੋਜ਼ਰੀ ਦੇ ਆਰ ਮੂਵਿੰਗ ਦ ਰੋਜ਼ਰੀ ਮੂਵਿੰਗ ਦ ਬਿਟਸ ਆਫ ਰੋਜ਼ਰੀ ਵਿਦ ਦੀ ਹੈਂਡ ਬਟ ਦ ਮਾਈਂਡ ਇਜ਼ ਵਾਂਡਰਿੰਗ ਹੇਅਰ ਐਂਡ ਦੇਅਰ ਇਨ ਦਿਸ ਵਰਲਡ ਹੀ ਸੇਜ਼ ਦੈਟ ਇਫ ਬਾਈ ਮੂਵਿੰਗ ਦ ਰੋਜ਼ਰੀ ਵਨ would have got the God, the wood from which the rosary is made. Why it is so hard? It should also become soft.
Mala phere kahan payo hirde gaanth na khoye guru charan chit raachiye to amara pur joye
ਕਬੀਰ ਸਾਹਿਬ ਕਹਿੰਦੇ ਆ ਮਾਲਾ ਫੇਰੀ ਦਾ ਕੀ ਫਾਇਦਾ ਜਦ ਕਾਮ ਕ੍ਰੋਧ ਉਸੇ ਤਰ੍ਹਾਂ ਕੱਟ ਦੇ ਵਿੱਚ ਬੈਠੇ ਹੈ ਅਗਰ ਸਵਾਸੋ ਸਵਾਸ ਦੀ ਮਾਲਾ ਫੇਰੇ ਤਾਂ ਤੇਰਾ ਤੂੰ ਅਮਰ ਹੋ ਜਾਏ ਔਰ ਤੇਰਾ ਕੋਈ ਸ਼ਬਦ ਦੇ ਨਾਲ ਮਿਲਾਪ ਹੋ ਜਾਵੇ
Now Kabir Sahib says that what is the use of moving such a rosary? by doing that, if we still give room to the lust, anger and all other evils within us. Now, then he says that if you move the rosary of your mind and if you always go on remembering your beloved, you can also get emancipation and you can also go back to your home.
Tulsi sahib kehnde hai, kaam, krodh, lo, moh, di, jab lag katme khaan, kahan pandit kya murkha, donne ek saman. Jab tak asi kaam, krodh, lo, moh, hankar to bachde nahi ge, chahe pandit hai, chahe murkha, ikho jahi hai donne.
Tulsi sahib also says that as long as within us we have lust, anger, greed, attachment and egoism within us, up to that place there is no difference between a pandit and there is no difference between a pandit and a foolish, because both of them have the same quality.
Kyunki na kaam hi bhakti kar sakda na krodh hi kar sakda, kaam de naal rooh gir jandi hai, krodh de naal phail jandi hai.
Because neither an unchaste man nor an angry man can do the bhakti or the devotion, because lust lowers the soul in the body and anger diffuses the soul in the body.
So Kabir sahib kehnde bhagat vigadi kaamiyan indri kere swar hi इंद्री केरे स्वाद हीरा खोया हाथ से जन्म गवाया वाद. वो कहने लगे कि कामी लोगों ने भक्ति बिगाड़ दी, क्योंकि असी देखा देखी भक्ति तो आवड़े हैं, लेकिन जो साधन तरीके जो परहेज सानू संत दसदे वो असी करदे नहीं गे, और असी कहने पिछे बकारा का भी स्वाद ले लीए, भक्ति का भी स्वाद ले लीए. इस वास्ते कहते जन्म गवाया वाद हीरा हाथ से जो काम साडा हीरा से उसनों असी खोदने हैं और एवं पंगदे पाड़े जन्म खोदने.
And he says that the unchaste man has spoiled the name of devotion. Because looking at the other people, they also come in this path and they also start doing the devotion. But they are still not giving up the bad habits of the unchaste deeds. And that's why they are spoiling the name of devotion. Such people want to do both the things, to do the devotion. Moreover, they also want to continue that unchaste deed. But we cannot taste two tastes with one tongue.
Kabir sahib kehnde kaami kabu na gur bhaje mite na sansa mool. इंद्र ने केरे बस पड़ा पे हो गए नरक नसूल. वो कहते हैं कि कामी ने 24 घंटे संसार लगाया रहता है, चिंता लगी रहती है कि मैं बुराई कर रहा हूं.
कबीर साहब से अनचेस्ट मैन इज ऑलवेज हैविंग द डाउट एंड ही इज ऑलवेज अवेयर दैट ही इज डूइंग द बैड डीड एंड दैट्स व्हाई ही कैनॉट बी ही कैनॉट पुट ऑल हिज कंसंट्रेशन इन द डिवोशन ऑफ गॉड.
देखा है अनेक आदमी मिलते हैं, उस कसमा भी खाते हैं कि असं इधर मुड़ के पिछा नहीं भोगांगे, लेकिन जब वक्त आता है फिर मन मना लेना है.
I have seen that many people come to me and promise me that they will not do the unchaste again. But when the time of mind comes and when the wave of lust comes, they do that thing.
Bahar kya dekha liye antar japiye naam kaam ho खालक से पड़ा तनी से काम.
हम कबीर साहब कहते हैं लोगों को की बखाना जब करके, वो कहते बैठो खामोश होके, जो साधन तरीका संत दसदे है मालिक दे नाल जुड़ो, और दुनिया और परमात्मा का की मेल है, अगर दुनिया नूं असीं नाम जप के दिखावांगे तो दुनिया कड़ा साडी सिफारिश कर देगी. वो कहने लगे तुसी अंदर जुड़ो, तुसी परमात्मा दे नाल ही जुड़ जाओ, जो परमात्मा जाने जासी जानगे.
नाउ कबीर साहब से दैट व्हाई डू यू शो द पीपल दैट यू आर डूइंग एनी रेपिटेशन और व्हाई डू यू शो द पीपल दैट यू आर डूइंग द मेडिटेशन. फॉर मेडिटेशन यू सिट क्वाइट इन सिक्लूजन एंड डू द मेडिटेशन, बिकॉज यू हैव टू गो इन कॉन्टैक्ट विद द इनर थिंग इनसाइड. इफ यू विल show the people that you are doing the meditation, the world is not going to request God that liberate him, because we have to do for our own self.
Sahaje hi ton hot hai har dam kat ke maaye surat शब्द मेला पया मुख की हाजत नाए.
हुण कबीर साहब कहंदे आ ओ तुहानू सतखंड तों उठ के साडे सब दे इत्थे मत्थे दे पिछे तनवारां दे रही है, जिथे कोई कौम दा सवाल नहीं, मजहब दा सवाल नहीं, किसे जवान दा सवाल नहीं गा.
हुण कबीर साहब से दैट साउंड इज कमिंग फ्रॉम सतखंड एंड इट इज रिजाउंडिंग इन आवर फॉरहेड. At that place where there is no question of any community, religion, and where there is no place of caste, where there is no question of any language.
ਜਦ ਅਸੀਂ ਸੌ ਜਾਂਦੇ ਹਾਂ ਉਦੋਂ ਵੀ ਉਹ ਧੁੰਨ ਜਾਰੀ ਰਹਿੰਦੀ ਹੈ, ਉਦੋਂ ਵੀ ਸਾਡੇ ਅੰਦਰ ਆਵਾਜ਼ ਹੋ ਰਹੀ ਹੈ ਉਸ ਮਾਲਕ ਦੀ.
Even when we are sleeping, then also that sound of God is always resounding within us.
ਔਰ ਆਪ ਕਹਿੰਦੇ ਆ ਸੁਰਤ ਨੂੰ ਉਸ ਦੇ ਨਾਲ ਜੋੜਨਾ, ਧੁੰਨ ਦੇ ਨਾਲ ਆਪਦੀ ਸੁਰਤ ਨੂੰ ਜੋੜ ਦਿਓ ਔਰ ਤੁਹਾਡਾ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਜਾਏਗਾ.
So he says that you have to attach your soul, your surat, with that sound. And when you will do that, you will have the union with God.
Surat shabd da paav, atma da parmatma naal jod karna hai. Surat vi saade andar hai aur shabd vi saade andar hai.
The meaning of surat shabd is that you have to unite your soul with the oversoul. And soul is also within us and oversoul is also within us.
Mala to karmi phire jeev phire mukh maaye manua to de des phire ye to simran naaye.
ਕਬੀਰ ਸਾਹਿਬ ਕਹਿੰਦੇ ਆ ਕਿ ਜਦ ਅਸੀਂ ਸਿਮਰਨ ਕਰਨਾ ਹੈ ਉਦੋਂ ਬੈਠਣ ਲੱਗੇ ਸੋਚ ਲਓ ਕਿ ਸਾਡੇ ਅੰਦਰ ਕੋਈ ਦੁਨੀਆਂ ਦੇ ਖਿਆਲ ਤਾਂ ਨਹੀਂ, ਬਰੀਕੀ ਨਾਲ ਮਨ ਦੀ ਚੌਕੀਦਾਰੀ ਕਰੋ. ਇਹ ਨਾ ਹੋਏ ਕਿ ਤੁਹਾਡਾ ਜਿਸਮ ਬੈਠਾ ਰਵੇ, ਜੀ ਮੂੰਹ ਦੇ ਵਿੱਚ ਫਿਰਦੀ ਰਵੇ, ਜਿਹੜਾ ਮਨ ਹੈ ਤੁਹਾਡਾ ਉਹ ਸਾਰੀ ਦੁਨੀਆਂ ਦੇ ਵਿੱਚ ਫੈਲਿਆ ਹੋਵੇ. ਇਹ ਜੇ ਸਿਮਰਨ ਤੁਸੀਂ ਕਦੇ ਕਾਮਯਾਬ ਨਹੀਂ ਹੋ ਸਕਦੇ.
ਨਾ ਕਬੀਰ ਸਾਹਿਬ ਸੇ ਦੈਟ ਵੈਨ ਵੀ ਆਰ ਸਿਟਿੰਗ ਫਰਮ ਸਿਮਰਨ ਐਟ ਦੈਟ ਟਾਈਮ ਵੀ ਸ਼ੁਡ ਕੇਅਰਫੁਲੀ ਚੈੱਕ ਅਵਰ ਮਾਈਂਡ ਦੈਟ ਵੈਦਰ ਇਟ ਇਜ਼ ਡੂਇੰਗ ਅ ਸਿਮਰਨ ਔਰ ਵੈਦਰ ਦ ਵਰਲਡਲੀ ਥੌਟਸ ਆਰ ਕਮਿੰਗ ਹੇਅਰ. ਹੀ ਸੇਜ਼ ਦੈਟ ਇਟ ਇਜ਼ ਨਾਟ ਗੁੱਡ to sit in simran in the way that your body is sitting there, but the mind which was supposed to do the simran is wandering here and there in this world. So Kabir Sahib said that doing simran of this type is of no use.
Tan tere man tere bachan tere surat nirat tere ho ਕਬੀਰ ਇਸ ਪਲਕ ਕੋ ਕਲਪ ਨਾ ਪਾਵੇ ਕੋਈ.
ਜਦ ਅਸੀਂ ਅਭਿਆਸ ਤੇ ਬੈਠਣਾ ਹੈ ਸਾਨੂੰ ਜਿਸ ਤਰ੍ਹਾਂ ਆਰਮੀ ਦੇ ਅੰਦਰ ਰਫਲ ਚਲਾਉਣੀ ਸਿਖਾਈ ਜਾਂਦੀ ਹੈ ਔਰ ਉਹ ਦੱਸਦੇ ਹੈ ਕਿ ਟਾਰਗੇਟ ਰਾਈਫਲ ਵਜ਼ਨ ਇੱਕ ਲਾਈਨ ਹੋਵੇ ਸਭ ਤੋਂ ਪਹਿਲਾਂ ਔਰ ਫਿਰ ਜਿਹੜਾ ਅਗਲਾ ਹਿੱਸਾ ਰਾਈਫਲ ਦਾ ਫੋਰ ਸਾਈਡ ਹੈ ਬੈਕ ਸਾਈਡ ਦੀ ਜੂ ਹੈ ਉਹ ਕਹਿਣ ਲੱਗੇ ਉਹਦੇ ਵਿੱਚ ਟਾਰਗੇਟ ਦੇ ਸੈਂਟਰ ਦੇ ਵਿੱਚ ਮਿਲਾ ਦਿਓ, ਇਸ ਤਰ੍ਹਾਂ ਦੇ ਟਰੈਗਟ ਨੂੰ ਦਬਾ ਦਿਓ ਤਾਂ ਕਿ ਤੁਹਾਡਾ ਜਿਹੜਾ ਗੋਲੀ ਹੈ ਉਹ ਸਹੀ ਨਿਸ਼ਾਨ ਦੇ ਉੱਤੇ ਜਾਏ. ਅਗਰ ਜੇ ਸਾਡਾ ਵਜ਼ਨ ਠੀਕ ਨਹੀਂ, ਟਾਰਗੇਟ ਹੋਰ ਪਾਸੇ ਪਿਆ, ਰਾਈਫਲ ਹੋਰ ਪਾਸੇ ਪਈ ਹੈ, ਜਿੰਨਾ ਮਰਜ਼ੀ ਅਸੀਂ ਗੋਲੀ ਨਾਲ ਚਲਾਈ ਜਾਈਏ ਕਦੇ ਵੀ ਇਹ ਸਾਡੇ ਨਿਸ਼ਾਨੇ ਤੇ ਨਹੀਂ ਜਾਏਗੀ.
Now he said that how we have to do this. Just like in the army it is taught that how we have to use the rifle. First of all it is said that you have to bring the rifle, your body and the target, all the three things in the same line. And after that, on signing the foresight and the you of backsight, you have to slowly push the trigger. And in that way, your rifle, your bullet will go straight into the target. But if the body, the rifle and the target are not in one line, and moreover, if you are not still, no matter you will push the trigger many times, but still your bullet will not go in the target.
ਔਰ ਇਸੇ ਤਰ੍ਹਾਂ ਜਦੋਂ ਅਸੀਂ ਅਭਿਆਸ ਤੇ ਬੈਠਣਾ ਹੈ ਸਭ ਤੋਂ ਪਹਿਲਾਂ ਆਪਦੇ ਤਨ ਕਨੀ ਖਿਆਲ ਕਰੋ ਕਿ ਸਾਡਾ ਤਨ ਅੱਗੇ ਤਾਂ ਨਹੀਂ ਡਿੱਗਿਆ ਜਾਂ ਪਿੱਛੇ ਤਾਂ ਨਹੀਂ ਗਾ ਔਰ ਜਾਂ ਸਾਨੂੰ ਅਸੀਂ ਸੌਖੇ ਬੈਠੇ ਹਾਂ, ਐਸਾ ਨਾ ਹੋਵੇ ਸਾਨੂੰ ਪਿੱਛੇ ਉੱਠਣਾ ਪਵੇ ਅਭਿਆਸ ਦਿਓ. ਔਰ ਉਸ ਤੋਂ ਬਾਅਦ ਜਿਹੜਾ ਮਨ ਹੈ ਸਾਡਾ ਉਹ ਕੋਈ ਜ਼ਿਆਦਾ ਦੁਨੀਆਂ 'ਚ ਤਾਂ ਨਹੀਂ ਫੈਲਿਆ ਹੋਇਆ ਕਿ ਸਿਮਰਨ ਦੇ ਵਿੱਚ ਮਨ ਲੱਗਿਆ ਹੈ. ਇਸ ਵਾਸਤੇ ਤਨ ਫਿਰ ਮਨ ਫਿਰ ਸੁਰਤ ਸ਼ਬਦ ਫਿਰ ਹੋਏ ਫਿਰ ਸਾਰਾ ਫਿਰ ਜਿਹੜੀ ਸੁਰਤ ਹੈ ਕਿ ਉਹ ਸ਼ਬਦ ਦੇ ਨਾਲ ਸਾਡੀ ਜੁੜਦੀ ਹੈ ਕਿ ਸਾਡਾ ਸਰੀਰ ਥੱਲੇ ਤੋਂ ਖਾਲੀ ਹੋਣ ਲੱਗਦਾ ਹੈ, ਸਾਡਾ ਸਿਮਰਨ ਠੀਕ ਚੱਲਦਾ ਹੈ. ਇਸ ਤਰ੍ਹਾਂ ਅਗਰ ਅਸੀਂ ਤਨ ਨੂੰ ਫਿਰ ਕਰਕੇ ਔਰ ਮਨ ਨੂੰ ਫਿਰ ਕਰਕੇ ਸੁਰਤ ਨੂੰ ਸ਼ਬਦ ਦੇ ਨਾਲ ਜੋੜਦੇ ਹਾਂ, ਅਗਰ ਇੱਕ ਸਕਿੰਟ ਵੀ ਸਾਡੀ ਸੁਰਤ ਸ਼ਬਦ ਦੇ ਨਾਲ ਜੁੜ ਜਾਂਦੀ ਹੈ, ਅਸੀਂ ਭੌਜਲ ਤੋਂ ਪਾਰ ਹੋ ਜਾਂਦੇ ਹਾਂ, ਮੁੜ ਕੇ ਕਾਲ ਦੇ ਜਾਲ 'ਚ ਨਹੀਂ ਫਸਦੇ.
ਸਿਮਿਲਰਲੀ ਵੈਨ ਵੀ ਹੈਵ ਟੂ ਸਿਟ ਫਾਰ ਸਿਮਰਨ ਐਟ ਦੈਟ ਟਾਈਮ ਫਸਟ ਆਫ ਆਲ ਵੀ ਸ਼ੁਡ ਚੈੱਕ ਦੈਟ ਵੀ ਆਰ ਸਿਟਿੰਗ ਸਟਿਲ ਐਂਡ ਵੀ ਆਰ ਨਾਟ ਫਾਲਿੰਗ ਇਦਰ ਇਨ ਦੀ ਫਰੰਟ ਔਰ ਵੀ ਆਰ ਨਾਟ ਫਾਲਿੰਗ ਬੈਕ. ਇਨ ਦੈਟ ਵੇ ਵੀ ਸ਼ੁਡ make sure that our body is sitting very still. And after that, first of all, the body, still your body, and then still your mind. You should always check that your mind, that whether your mind is wandering here and there in the world, or whether your mind is getting interest in the simran, or whether it is coming to the point of stillness, or whether it is still wandering here and there in the world. And after that, you still the power of seeing, the power of hearing, that is surat. And then take the power of hearing, that is Surat, your soul, to this Shabad. And you have to go and contact with the Shabad. If you have contacted, if your soul has contacted with the Shabad, even for a minute, that type of Simran also will take you away, take you across from the ocean of this life. And then also, after doing Simran like this, even for a minute, the negative power cannot play any trick on us, and we cannot be trapped in the traps of negative power again.
Guru Nanak to Siddha ne puchya ke sansar samundar ch utarn da keda sadhan hai, keda tarika hai. Guru Nanak Sahib kehnde jaise jal mein kaman aur alam rugai nishane, surt shabd pav sagar kariya nanak naam vakhane. Guru Nanak Sahib kehnde surt shabd avyasi pav sagar to paar ho sakda hai.
Once the Siddhas asked Guru Nanak Sahib that how one can cross the ocean of life, ocean of this world. So Guru Nanak Sahib replied that just as the lotus is in the water, and just like the waterfall lives in the water, but when it flies with the dry body. In the same way, the people who are living in this world, but still meditating on the Shura Shabd, and those who are connecting that, taking that soul up to that Shabad, only those people, those souls can cross the ocean of this life, or ocean of this world.
जाप मरे जप मरे अनदपि मर जाए सुरत समामी शब्द में साई काल नहीं खाए.
ਕਬੀਰ ਸਾਹਿਬ ਕਹਿੰਦੇ ਆ ਕਿ ਸਿਮਰਨ ਸਾਨੂੰ ਕਿੱਥੋਂ ਤੱਕ ਲਿਜਾ ਸਕਦਾ ਹੈ? ਸਿਮਰਨ ਦੇ ਜ਼ਰੀਏ ਅਸੀਂ ਸੂਰਜ, ਚੰਦਰਮਾ, ਸਿਤਾਰਿਆਂ ਤੋਂ ਪਾਰ ਅਸੀਂ ਗੁਰੂ ਦੇ ਸਰੂਪ ਤੱਕ ਜਾ ਸਕਦੇ ਹਾਂ.
Now Kabir Sahib tells us that how far Simran can take us. With the help of Simran, a Simran can guide us only up to the stars, moons, the sun, and only up to the radiant form of the master.
ਇਹ ਤੋਂ ਅੱਗੇ ਸਿਮਰਨ ਨਹੀਂ ਲਿਜਾ ਸਕਦਾਗਾ, ਇਹ ਤੋਂ ਅੱਗੇ ਗੁਰੂ ਗਾਈਡ ਕਰਦਾ ਹੈ.
And beyond this, Simran cannot do anything, because master is there to guide us.
ਇਸ ਵਾਸਤੇ ਕਬੀਰ ਸਾਹਿਬ ਕਹਿੰਦੇ ਆ ਜਾਪ ਉੱਥੇ ਰਹਿ ਜਾਂਦਾ ਹੈ, ਉਸ ਤੋਂ ਬਾਅਦ ਜਪਾ ਜਿਹੜਾ ਦਿਨ ਰਾਤ ਘੱਟ ਦੇ ਵਿੱਚ ਹੋ ਰਿਹਾ ਹੈ, ਜਿਹਨੂੰ ਅਸੀਂ ਨਹੀਂ ਜਪਣਾ, ਉਹ ਜਪ ਰਿਹਾ ਸਾਡੇ ਨਾਲ, ਅਸੀਂ ਉਹਦੇ ਵਿੱਚ ਜੁੜਨਾ ਹੈ.
That's why Kabir Sahib says that after reaching to that point, the repetition comes to an end, and the thing which cannot be repeated, that thing starts working, and that thing is always going on repeating within us, and we are not doing that, it is repeating by itself.
ਔਰ ਅਸੀਂ ਉਸ ਨੂੰ ਵੀ ਛੱਡ ਜਾਣਾ ਹੈ. ਅੱਗੇ ਆ ਨਾ ਵੀ ਸ਼ਬਦ ਜਿਹੜਾ ਦਿਨ ਰਾਤ ਹੰਕਾਰਾਂ ਦੇ ਰਿਹਾ ਸੀ, ਉਸ ਨੂੰ ਵੀ ਛੱਡ ਕੇ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਜਜ਼ਬ ਕਰ ਦੇਣਾ ਹੈ.
And after crossing the region of that place also, we have to go and catch to the limitless. And catching that limitless, we have to take our soul into that Shabad, and we have to absorb in that Shabad.
ਔਰ ਜਦ ਸਾਡੀ ਸੁਰਤ ਸ਼ਬਦ ਦੇ ਵਿੱਚ ਜਜ਼ਬ ਹੋ ਜਾਂਦੀ ਹੈ, ਜਿਸ ਤਰ੍ਹਾਂ ਦੁੱਧ ਦੇ ਅੰਦਰ ਮਿਸ਼ਰੀ ਮਿਕਸ ਹੋ ਜਾਂਦੀ ਹੈ, ਫਿਰ ਅਸੀਂ ਕਾਲ ਤੋਂ ਬਚਦੇ ਹਾਂ.
And when we take our soul and go and mix in the Shabad after that, and it is just like that if you put some sugar in the milk. After coming to this position, we can avoid the trap, we can avoid the cycle of the negative power.
ਅੰਦਰ ਤਾਂ ਜਦੋਂ ਅਸੀਂ ਕਾਲ ਤੋਂ ਬਚਾਂਗੇ ਦੇਖੀ ਜਾਏਗੀ, ਪਹਿਲਾਂ ਬਾਹਰ ਸਥੂਲ ਸਰੀਰ ਦੇ ਵਿੱਚ ਤੁਸੀਂ ਦੇਖ ਲਓ ਮਨ ਕਾਲ ਹੈ. ਮਨ ਕਾਲ ਸਾਡੇ ਨਾਲ ਕੀ ਕਰਦਾ ਹੈ? ਭਜਨ ਨਹੀਂ ਬੈਠਣ ਦਿੰਦਾ, ਵਿਸ਼ਿਆਂ ਤੋਂ ਨਹੀਂ ਬਚਣ ਦਿੰਦਾ ਗਾ, ਕਿਸ ਤਰ੍ਹਾਂ ਸਾਨੂੰ ਬਾਹਰ ਹੀ ਬਾਹਰ ਮਨ ਲਈ ਫਿਰਦਾ ਹੈ.
These are all inner things, and this is very high thing to avoid the trap of negative power inside. But you see outside also, the mind is the form of negative power, and how mind is always involving us in its trick, and how it is not allowing us to sit for meditation, taking us into the worldly pleasures.
Aur je man to bachda hai ta ke kaal udale ho janda hai, kaal phir is te zor paunda hai, agar kaal to bachda ke mahakaal phir baitha hai, aur is nu guru hi bacha ke le je nahi, edi ki taakat hai bechare jeev di.
If anyway we get rid of the mind, after that negative power is there, and we have to get rid of that, and if we get rid of that negative power, we have to fight with that great negative power. But in all these cases, a poor soul cannot do anything. Without the help and guidance of perfect master, he cannot go ahead.
Usi andar ja ke dekho kaal ek ek roop piche kis tarah chakda hai, kis tarah pura saab mangda hai.
You go within and see that how negative power is fighting for each every single karma.
Ja ki puri saas hai ਚਾਹੀਏ
ਜਿਨ੍ਹਾਂ ਦੇ ਅੰਦਰ ਸਵਾਸ ਵਗਦੇ ਆ ਉਹਨਾਂ ਨੂੰ ਬੜੀ ਭਗਵਾਨ ਨੇ ਪੂੰਜੀ ਦਿੱਤੀ ਹੈ, ਉਹਨਾਂ ਨੂੰ ਚਾਹੀਦਾ ਉਹਨਾਂ ਸਵਾਸਾਂ ਤੋਂ ਫਾਇਦਾ ਉਠਾਉਣ ਵਾਸਤੇ। ਹਰ ਇੱਕ ਸਵਾਸ ਅਗਰ ਉੱਪਰ ਨੂੰ ਜਾਂਦਾ ਤਾਂ ਵੀ ਸਿਮਰਨ, ਥੱਲੇ ਨੂੰ ਜਾਂਦਾ ਤਾਂ ਵੀ ਸਿਮਰਨ, ਔਰ ਇਹਨਾਂ ਸਵਾਸਾਂ ਤੋਂ ਫਾਇਦਾ ਉਠਾਉਣਾ ਚਾਹੀਦਾ। ਅਗਰ ਇਹ ਸਵਾਸ ਨਿਕਲ ਜਾਂਦੇ ਆ ਤੁਸੀਂ ਖੁਦ ਹੀ ਸੋਚ ਕੇ ਦੇਖ ਲਓ ਅਸੀਂ ਕੀ ਫਾਇਦਾ ਉਠਾ ਸਕਦੇ ਹਾਂ, ਫਿਰ ਅਸੀਂ ਪਛਤਾਵਾਂਗੇ ਬੰਜਾਰੇ ਦੀ ਤਰ੍ਹਾਂ।
Now Kabir Sahib says that within whom the breathing is going on, means the people who still have the life, they should utilize that every single breath. When they are breathing in, at that time also they should remember the beloved, and when they are taking out, giving out the breathing, then also they should remember the beloved. Because if you will not utilize over every single breath, and when these breaths will go away, and when our end time will come, after that we will also repent if we have not utilized that breath in the remembrance of our beloved.
Kabir Sahib kehnde hai ki swasan da ehi laha hai, inna de naal guru bhakti kariye.
Kabir Sahib said that this is the only advantage of the breath, that we can do the devotion of guru with this.
Kehta hu keh jaate hu kab jaye to swasan khali jaat hai teen lok ka mool.
Kabir Sahib kehnda hai ki main lokey baat nahi kehnda, thanu pyar na kehna hai, dhol vaja ke duniya ch kehna hai ke ਜਿਹੜੇ ਤੁਹਾਡੇ ਸਵਾਸ ਹੈ ਇਹ ਅਗਰ ਤੁਸੀਂ ਤਰਲੋਕੀ ਵੀ ਖਰਚ ਕਰ ਦਿਓ ਇਹ ਵਾਪਸ ਇੱਕ ਸਵਾਸ ਵੀ ਨਹੀਂ ਮਿਲੇਗਾ।
Kabir Sahib says that lovingly I am telling you this thing, and I am telling this thing openly, that if you even give the kingdom of Triloki, the three worlds, then also you cannot get the breath which you have lost without utilizing it.
ਸਿਕੰਦਰੇ ਆਜਮ ਜਦ ਦੁਨੀਆ ਨੂੰ ਫਤਿਹ ਕਰਦਾ ਕਰਦਾ ਹਿੰਦੁਸਤਾਨ ਨੂੰ ਫਤਿਹ ਕਰਨ ਲੱਗਿਆ, ਜਦ ਜੇਲਮ ਦਰਿਆ ਦੇ ਉੱਤੇ ਗਏ, ਫੌਜਾਂ ਨੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ ਔਰ ਉਹਨੂੰ ਪਿਛਾਂ ਮੁੜਨਾ ਪਿਆ, ਜਦ ਸਿਸਤਾਨ ਦੇ ਵਿੱਚ ਆਇਆ ਮੱਛਰ ਨੇ ਕੱਟਿਆ, ਮਲੇਰੀਆ ਬੁਖਾਰ ਬੜਾ ਤੇਜ਼ ਹੋ ਗਿਆ ਔਰ ਨਜ਼ੂਮੀਆਂ ਨੂੰ ਕਹਿਣ ਲੱਗਿਆ ਕਿ ਤੁਸੀਂ ਦੇਖੋ ਮੇਰੀ ਮੌਤ ਕਦ ਹੈ, ਉਹਨਾਂ ਲੋਕਾਂ ਨੇ ਆਪਦਾ ਹਿਸਾਬ ਵਗੈਰਾ ਲਗਾ ਕੇ ਕਿਹਾ ਕਿ ਬਾਦਸ਼ਾਹ ਮੌਤ ਤਾਂ ਤੇਰੀ ਉਸ ਵਕਤ ਹੋਏਗੀ ਜਦ ਸੋਨੇ ਦਾ ਸਮਾਨ ਹੋਏਗਾ ਔਰ ਲੋਹੇ ਦੀ ਧਰਤੀ ਹੋਏਗੀ। ਬਾਦਸ਼ਾਹ ਨੂੰ ਬੜੀ ਖੁਸ਼ੀ ਹੋਈ ਕਿ ਨਾ ਸੋਨੇ ਦਾ ਸਮਾਨ ਬਣੇ ਨਾ ਧਰਤੀ ਲੋਹੇ ਦੀ ਬਣੇ, ਮੇਰੀ ਤਾਂ ਹੁਣ ਮੌਤ ਹੀ ਨਹੀਂ ਹੋ ਸਕਦੀਗੀ। ਜਦ ਥੋੜਾ ਜਿਹਾ ਅੱਗੇ ਗਿਆ ਔਰ ਬੁਖਾਰ ਨੇ ਬੜਾ ਜ਼ੋਰ ਪਾਇਆ, ਵਜ਼ੀਰ ਨੂੰ ਕਹਿਣ ਲੱਗਿਆ ਕਿ ਵੈਦਾਂ ਨੂੰ ਬੁਲਾ, ਮੇਰੀ ਤਾਂ ਜਾਨ ਹੁਣ ਜਾਂਦੀ ਹੈ। ਔਰ ਵੈਦ ਪਿੱਛੇ ਆਉਂਦੇ ਸੀ, ਉਹ ਆਏ, ਉਹ ਫੜ ਕੇ ਨਬਜ਼ ਕਹਿਣ ਲੱਗੇ, ਦੇਖ ਬਾਦਸ਼ਾਹ ਇਸ ਵੇਲੇ ਤਾਂ ਵਕਤ ਅਖੀਰ ਦਾ ਆਇਆ ਖੜਾ ਹੈ। ਉਹਨੂੰ ਕਹਿਣ ਲੱਗਿਆ ਕਿ ਮੈਂ ਤਾਂ ਹੁਣ ਗਾਹ ਨਹੀਂ ਜਾ ਸਕਦਾ। ਵਜ਼ੀਰ ਨੇ ਕੀ ਕੀਤਾ, ਜਿਹੜੀ ਗੱਲ ਦੇ ਵਿੱਚ ਸੰਜੋਗ ਪਾਈ ਸੀਗੀ, ਉਹ ਬਾਦਸ਼ਾਹ ਵਜ਼ੀਰ ਲੋਕ ਪਹਿਨ ਦਿੰਦੇ ਸੀ, ਉਹ ਲੋਹੇ ਦੀ ਹੁੰਦੀ ਸੀਗੀ ਔਰ ਜਿਹਦੇ ਥੱਲੇ ਰੇਸ਼ਮ ਵਗੈਰਾ ਦੀਆਂ ਤਹਾਂ ਹੁੰਦੀਆਂ ਸੀ ਤਾਂ ਕਿ ਗੋਲੀ ਅਸਰ ਨਾ ਪਿੰਡੇ ਦੇ ਉੱਤੇ ਕਰੇ ਜਾਂ ਤਲਵਾਰ ਦਾ ਜਾ ਕੇ ਕੌਣ ਆ ਜਿਸਮ ਦੇ ਉੱਤੇ ਹੋ ਜਾਵੇ। ਔਰ ਉਹ ਉਸਨੇ ਥੱਲੇ ਸੁੱਟ ਦਿੱਤੀ, ਬਾਦਸ਼ਾਹ ਉੱਥੇ ਉਹਦੇ ਉੱਤੇ ਪੈ ਗਿਆ ਤਾਂ ਕਿ ਉਹ ਲੋਹੇ ਦੀ ਧਰਤੀ ਬਣ ਗਈ ਔਰ ਜਿਹੜੀ ਬਾਦਸ਼ਾਹ ਦੀ ਢਾਲ ਸੀਗੀ ਤਲਵਾਰ ਨੂੰ ਰੋਕਣ ਵਾਲੀ ਉਹ ਸੋਨੇ ਦੀ ਸੀ, ਉਹ ਤਲਵਾਰ ਥੱਲੇ ਕੱਢ ਕੇ ਉੱਪਰ ਢਾਲ ਕਰ ਦਿੱਤੀ। ਹੁਣ ਜਦੋਂ ਇਨਸਾਨ ਦੀ ਮੌਤ ਆਉਂਦੀ ਹੈ, ਦਿਲ ਅੰਦਰੋਂ ਅਗਵਾਈ ਦੇ ਦਿੰਦਾ ਹੈ ਕਿ ਹੁਣ ਤਾਂ ਵਕਤ ਅਖੀਰ ਦਾ ਹੀ ਹੈ, ਜੋ ਬਾਦਸ਼ਾਹ ਨੇ ਥੱਲੇ ਨਿਗਾਹ ਮਾਰੀ ਵੀ ਵਾਕਿਆ ਲੋਹੇ ਦੀ ਧਰਤੀ ਬਣੀ ਖੜੀ ਹੈ, ਉੱਪਰ ਸੋਨੇ ਦਾ ਸਮਾਨ ਜਿਹੜੀ ਢਾਲ ਛਾਂ ਕਰੀ ਬੈਠੀ ਸੀਗੀ ਵੀ ਇਹ ਸੋਨੇ ਦੀ ਹੈ। ਔਰ ਉਹਨਾਂ ਨੂੰ ਕਹਿਣ ਲੱਗਿਆ ਅਗਰ ਜੇ ਤੁਸੀਂ ਮੈਨੂੰ ਮੇਰੀ ਮਾਤਾ ਦੇ ਨਾਲ ਮਿਲਾ ਦਿਓ ਤਾਂ ਬੜੀ ਚੰਗੀ ਗੱਲ ਆ। ਉਹ ਕਹਿਣ ਲੱਗੇ ਮਾਤਾ ਨੂੰ ਹੁਣ ਤੂੰ ਮਿਲ ਨਹੀਂ ਸਕਦਾ, ਵਕਤ ਅਖੀਰ ਦਾ ਹੈ। ਉਹ ਕਹਿਣ ਲੱਗਿਆ ਮੈਂ ਅੱਧਾ ਰਾਜ ਦੇਵਾਂ ਅਗਰ ਮੇਰੀ ਮਾਤਾ ਨੂੰ ਮਿਲਾ ਦਿਓ ਤਾਂ। ਉਹ ਕਹਿਣ ਲੱਗੇ ਚਾਹੇ ਕੁਛ ਵੀ ਦੇ, ਉਹ ਕਹਿਣਾ ਮੈਂ ਸਾਰਾ ਰਾਜ ਦੇ ਦੂੰ, ਮੈਂ ਮੰਗ ਕੇ ਖਾ ਲੂੰਗਾ ਅਗਰ ਮੇਰੀ ਤੁਸੀਂ ਮਾਤਾ ਨੂੰ ਮਿਲਾ ਦਿਓ। ਉਹ ਕਹਿਣ ਲੱਗੇ ਬਾਦਸ਼ਾਹ ਸਲਾਮਤ ਜੋ ਮਰਜ਼ੀ ਹੈ ਤੂੰ ਕਰ, ਕਦੇ ਵੀ ਇਹ ਹੋ ਨਹੀਂ ਸਕਦਾ ਗਾ, ਇਹ ਹੁਣ ਇੱਕ ਸਾਸ ਵੀ ਵੱਧ ਨਹੀਂ ਸਕਦਾ ਗਾ। ਤਾਂ ਸਿਕੰਦਰੇ ਆਜਮ ਬੜਾ ਪਛਤਾਇਆ, ਉਹ ਕਹਿੰਦਾ ਅਗਰ ਜੇ ਮੈਨੂੰ ਇਤਨਾ ਪਤਾ ਹੁੰਦਾ ਕਿ ਸਾਸ ਇਤਨਾ ਰਾਜਪਾਠ ਦਿੱਤਿਆਂ ਵੀ ਨਹੀਂ ਮਿਲਦੇਗੇ ਤਾਂ ਮੈਂ ਆਪਣੇ ਸਾਸ ਜਿਹੜੇ ਇਹ ਫਾਲਤੂ ਕਿਉਂ ਗਵਾਉਂਦਾ, ਇਹਨਾਂ ਨੂੰ ਪ੍ਰਭੂ ਭਗਤੀ ਵਾਸਤੇ ਲਾਉਂਦਾ, ਇਹਨਾਂ ਤੋਂ ਕੋਈ ਨੇਕ ਕੰਮ ਲੈਂਦਾ।
ਯੂ ਸੀ ਅਲੈਗਜ਼ੈਂਡਰ ਦਾ ਗ੍ਰੇਟ, ਵੈਨ ਹੀ ਕੰਕਰਡ ਆਲ ਦੀ ਵਰਲਡ ਐਂਡ ਆਫਟਰ ਦੈਟ ਵੈਨ ਹੀ ਵਾਸ ਪ੍ਰੋਸੀਡਿੰਗ ਟੂ ਇੰਡੀਆ ਐਂਡ ਵੈਨ ਹੀ ਕੇਮ ਨੀਅਰ ਬਾਈ ਨੀਅਰ ਰਿਵਰ ਜ਼ੇਲਮ, ਹਿਸ ਆਰਮੀ ਡਿਫਿਊਜ਼ਡ going ahead because they were all tired and they wanted to go back to their country. So on the way back at Sistan, one mosquito bite Alexander the Great and he had the very severe fever of malaria. And then he called all his astrologers because he was very much afraid that now he is going to die. So he called all his astrologers and he asked them to count that how long he is going to live more in this world and when his death will come. So the astrologers, because they were the servants of the king, so they didn't want it, displease the king, displease Alexander the Great. So after doing all the calculations, they told him that you cannot die, but you will die on that time when this earth will become of the iron and when the sky will become of the gold. Otherwise you cannot die. So Alexander the Great was very happy to know that, and he thought that never this earth can become of iron and never this sky can become of gold, and that's why I am immortal and I will never die. And after that, when they went ahead, the fever got worse and worse, and then Alexander the Great couldn't go ahead. So he called his minister and he told him that now I cannot go ahead, you please call the doctors. And the doctors were coming further behind, and after that, when the doctors came, so looking at the pulse of Alexander the Great and examining the body, the doctor said that now this is your end time and you are in the last stage and you cannot survive. So Alexander the Great told them that if you make this possible, that if you make possible that my mother can come and see me, if you give me that much time, I am ready to give you half of my kingdom, and you should give me life up to that time. So the doctors replied that no one can do that. Even if you give all your kingdom, then also no one can give you even one more breath. And after that he said that I am ready to give all my kingdom. I will beg and eat, but I will give all my kingdom, but please do that thing. Give me this much time. So the doctors replied that no one can do that. And after that, when he couldn't stand, he told his minister to do some arrangement to lie down. So in the olden days, the kings and the soldiers were wearing the armor made of the iron. And his minister took off his armor and he spread on the ground. And after that, the king lied down over there. And because he was king and he was having that shield made of gold, and because the sunlight was bothering him, so the minister put that shield as the cover to stop the sunlight. And in that way, when he was lying down there and when he looked above, he saw that everything was gold because the shield was made of gold. And when he looked down, he saw that he was lying on the iron. So when the death comes, a man himself knows from within that now he is going to die. So Alexander the Great also thought that now it is my end time. Because really now the earth has become of the iron, and the sky is made of gold, and that's why I'm going to die. So he again requested the doctors to give him one more breath, but they replied that no one can do that. So Alexander the King, he wept and he repented, and he said, if I had known this, that even one breath is valuable and precious, why I spend all this precious breath of my life in plundering the people, and why I did that? If I had known this earlier, I would have spent all my time in doing the devotion of God. So as you know that you cannot get even one more breath, even at the cost of all the three worlds.
ਕਬੀਰ ਸਾਹਿਬ ਨੇ ਸਾਨੂੰ ਇਹ ਸ਼ਬਦ ਦੇ ਅੰਦਰ ਅੱਛੀ ਤਰ੍ਹਾਂ ਸਮਝਾਇਆ ਕਿ ਸਿਮਰਨ ਕਿਸ ਤਰ੍ਹਾਂ ਕਰਨਾ ਹੈ, ਕਿਉਂ ਕਰਨਾ ਹੈ, ਔਰ ਕਿਸ ਤਰ੍ਹਾਂ ਅਸੀਂ ਆਪਣੇ ਸਾਹਾਂ ਦੀ ਕਦਰ ਕਰਨੀ ਹੈ. ਜਿੰਨਾ ਚਿਰ ਸਵਾਸ ਹੈ ਸਾਨੂੰ ਉਸ ਮਾਲਕ ਦੀ ਤਰਫ ਲਾਉਣੇ ਚਾਹੀਦੇ ਹੈ, ਕਿਉਂਕਿ ਪਤਾ ਨਹੀਂ ਫਿਰ ਐਸਾ ਮੌਕਾ ਮਿਲੇ ਜਾਂ ਨਾ ਮਿਲੇ, ਔਰ ਇਹਨਾਂ ਸਵਾਸਾਂ ਤੋਂ ਪੂਰਾ ਫਾਇਦਾ ਉਠਾਉਣਾ ਚਾਹੀਦਾ. ਫਾਇਦਾ ਹੈ, ਗੁਰੂ ਭਗਤੀ ਕਰਨਾ ਹੀ ਸਾਡਾ ਫਾਇਦਾ ਹੈ. ਜੋ ਕੰਮ ਅਸੀਂ ਹੋਰ ਕਿਸੇ ਜਾਮੇ 'ਚ ਨਹੀਂ ਕਰ ਸਕਦੇ ਗਏ, ਇਨਸਾਨ ਦੇ ਜਾਮੇ 'ਚ ਕਰ ਸਕਦੇ ਹਾਂ, ਉਹ ਗੁਰੂ ਭਗਤੀ ਹੈ ਔਰ ਪਰਮਾਤਮਾ ਦੇ ਨਾਲ ਮਿਲਾਪ ਹੈ. ਬਾਕੀ ਤਾਂ ਸਾਨੂੰ ਪਤਾ ਹੀ ਹੈ, ਬੱਚੇ ਬੱਚੀਆਂ ਹਰ ਜੂਨੀ 'ਚ ਮਿਲਦੇ ਹੈ ਔਰ ਦੁੱਖ ਸੁੱਖ ਹਰ ਜੂਨੀਆਂ ਭੋਗੀ ਜਾਂਦੀਆਂ ਹੈ. ਅਗਰ ਨਹੀਂ ਕਰ ਸਕਦੇ ਤਾਂ ਸਿਰਫ ਗੁਰੂ ਭਗਤੀ, ਪਰਮਾਤਮਾ ਦੀ ਭਗਤੀ ਨਹੀਂ ਅਸੀਂ ਕਰ ਸਕਦੇ ਗੇ.
So in this hymn, Kabir Sahib has very well explained to us that why we have to do Simran, what are the advantages of doing Simran, and how we have to do the Simran. Because as you know this, that the only advantage of getting this human birth and only advantage of getting all this life and breath is doing the devotion of God. Because we cannot do the devotion of God in any other body. We can get the children and we can enjoy happiness and experience the pain in other bodies. But we cannot do only one thing, and that is the devotion of God. So the only advantage of getting this precious human body and the best use of the breath, that best use of the life which we have got with the grace of God, is to spend all our precious moments in the sweet remembrance of our beloved, and only then we can progress on this path, and only then we can get the liberation.